ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲਾ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਰਹਾਉ ਅਵਰ ਨ ਸੁਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੂਟੈ ਹੈ, ਹਮ ਨਿਰਗੁਣ ਲੇਹੋ ਉਬਾਰੀ। ਸਾਧ ਬਖ ਸਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੇਹੋ ਇਹ ਬਾਰੀ। ਸਾਧ ਬਖ ਸਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੇਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਹਿਨਸ਼ਾਹ ਹਰ ਦੁਆਲਮ ਸਾਹਿਬ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀਓ, ਉਸ ਪਾਵਨ ਅਸਥਾਨ 'ਤੇ ਦੀ ਚਰਨ ਧੂੜੀ ਨੂੰ ਆਪ ਜੀ ਮਸਤਕ ਨਾਲ ਲਾ ਰਹੇ ਹੋ, ਜਿਸ ਅਸਥਾਨ ਵਰਗਾ ਇਸ ਪਲੈਨਟ 'ਤੇ ਹੋਰ ਕੋਈ ਨਹੀਂ ਹੈ, ਅਤੇ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਵੀ ਨੇ, ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇਸ ਸਥਾਨ ਵਰਗਾ ਹੋਰ ਦੁਨੀਆਂ 'ਤੇ ਕੋਈ ਸਥਾਨ ਨਹੀਂ। ਇਹ ਉਹ ਪਾਵਨ ਸਥਾਨ ਹੈ ਜਿਹਦੀ ਚਰਨ ਧੂੜੀ ਜਦੋਂ ਮਸਤਕ ਨਾਲ ਲੱਗ ਜਾਂਦੀ ਹੈ ਤਾਂ ਮੱਥੇ ਦੇ ਲੇਖ ਹੀ ਬਦਲ ਜਾਂਦੇ ਨੇ। ਇਹ ਉਹ ਪਾਵਨ ਸਥਾਨ ਹੈ ਜਿਹਦਾ ਅੰਮ੍ਰਿਤਮਈ ਇਹ ਚੂਲਾ ਜਿਸ ਦੇ ਅੰਦਰ ਚਲਾ ਜਾਂਦਾ ਅਤੇ ਕਈਆਂ ਜਨਮਾਂ ਜਨਮਾਂਤਰਾਂ ਦੀ ਅੰਦਰ ਦੀ ਮੈਲ ਧੋ ਕੇ ਨਿਰਮਲ ਕਰ ਦਿੰਦਾ। ਇੱਥੇ ਤਨ ਦੇ ਰੋਗੀ ਵੀ ਠੀਕ ਹੁੰਦੇ ਨੇ, ਇੱਥੇ ਮਨ ਦੇ ਰੋਗੀ ਵੀ ਠੀਕ ਹੁੰਦੇ ਨੇ। ਸੱਚ ਜਾਣਿਓ ਸਰਬ ਰੋਗ ਕਾ ਔਖਦ ਨਾਮ। ਇਹ ਉਹ ਸਥਾਨ ਹੈ ਜਿੱਥੇ ਹਰ ਵੇਲੇ ਨਾਮ ਦੀਆਂ ਧੁਨਾਂ ਜਿਹੜੀਆਂ ਨੇ ਨਾ ਗੂੰਜਦੀਆਂ ਨੇ। ਔਰ ਮੈਨੂੰ ਅੱਜ ਵੀ ਯਾਦ ਹੈ, ਇੱਕ ਵਾਰੀ ਮਾਨਯੋਗ ਮਸਕੀਨ ਸਾਹਿਬ ਜੀ ਇਸੇ ਹੀ ਸਥਾਨ 'ਤੇ ਕਥਾ ਕਰ ਰਹੇ ਸਨ ਅਤੇ ਇੱਕ ਮਮਤਾ ਦੀ ਮਾਰੀ ਮਾਂ ਆਪਣੇ ਪੁੱਤਰ ਨੂੰ ਲੈ ਕੇ ਆਈ। ਰੋਂਦੀ ਹੋਈ ਨੇ ਉਸਨੇ ਬੇਨਤੀ ਕੀਤੀ, ਕਹਿਣ ਲੱਗੇ ਕਿ ਮੇਰੇ ਇਸ ਪੁੱਤਰ ਦੀ ਅੱਖਾਂ ਦੀ ਜੋਤ ਜਾਂਦੀ ਰਹੀ ਹੈ, ਬੜੇ ਡਾਕਟਰਾਂ ਨੂੰ ਵਿਖਾਇਆ ਪਰ ਕਿਤੋਂ ਵੀ ਆਰਾਮ ਨਹੀਂ ਆਇਆ, ਹਾਰ ਕੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਈ ਹਾਂ, ਮੈਂ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਆਈ ਹਾਂ। ਅਤੇ ਮਾਨਯੋਗ ਮਸਕੀਨ ਸਾਹਿਬ ਜੀ ਨੇ ਕਹਿ ਦਿੱਤਾ ਵੀ ਜਿਹੜਾ ਇੱਥੇ ਆ ਕੇ ਡਿੱਗ ਪੈਂਦਾ ਨਾ ਉਹ ਝੋਲੀ ਜ਼ਰੂਰ ਭਰ ਕੇ ਲੈ ਕੇ ਜਾਂਦਾ, ਬਸ਼ਰਤੇ ਕਿ ਸਾਨੂੰ ਡਿੱਗਣ ਦੀ ਜਾਂਚ ਆ ਜਾਏ, ਸਾਨੂੰ ਕਿਤੇ ਮੰਗਣ ਦੀ ਜਾਂਚ ਆ ਜਾਏ। ਉਸ ਮਾਂ ਨੇ ਜਿੱਥੋਂ ਅਸੀਂ ਅੰਮ੍ਰਿਤ ਦਾ ਚੂਲਾ ਲੈਂਦੇ ਹਾਂ ਨਾ, ਇਸ ਸਥਾਨ 'ਤੇ ਬੈਠ ਗਈ ਔਰ ਇੱਕ ਤੌਲੀਆ ਲੈ ਕੇ ਉਹਦੇ ਨਾਲ ਉਹ ਪੌੜੀਆਂ ਨੂੰ ਸਾਫ਼ ਕਰਦੀ ਹੈ। ਥੋੜ੍ਹੀ ਦੇਰ ਬਾਅਦ ਤੌਲੀਆ ਗਿੱਲਾ ਹੋ ਜਾਣਾ ਅਤੇ ਉਸਨੇ ਉਹ ਜਿਹੜਾ ਅੰਮ੍ਰਿਤਮਈ ਜਲ ਤੌਲੀਏ ਦੇ ਲੱਗ ਗਿਆ ਉਸ ਨੂੰ ਨਿਚੋੜ ਕੇ ਇੱਕ ਭਾਂਡੇ ਵਿੱਚ ਪਾ ਲੈਣਾ। ਔਰ ਸੱਚ ਜਾਣਿਓ ਇੱਕ ਡਰਾਪਰ ਲੈ ਕੇ ਉਹ ਹੀ ਅੰਮ੍ਰਿਤਮਈ ਜਲ ਉਹਨੇ ਆਪਣੇ ਪੁੱਤਰ ਦੀਆਂ ਅੱਖਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ, ਜਿਹੜੇ ਡਾਕਟਰ ਕਹਿੰਦੇ ਸਨ ਕਦੀ ਜੋਤ ਨਹੀਂ ਆ ਸਕਦੀ। ਸੱਤਾਂ ਦਿਨਾਂ ਦੇ ਵਿੱਚ ਹੀ ਨੌ ਬਰਨੌ ਅੱਖਾਂ ਹੋ ਗਈਆਂ ਉਸਦੀਆਂ। ਇਹ ਉਹ ਸਥਾਨ ਹੈ, ਸਾਡੇ ਵੱਡੇ ਭਾਗ ਨੇ ਕਿ ਸਾਨੂੰ ਰੋਜ਼ ਇਸ ਸਥਾਨ ਦੀ ਮੁਬਾਰਕ ਚਰਨ ਧੂੜੀ ਨਸੀਬ ਹੁੰਦੀ ਹੈ। ਭਾਗਾਂ ਵਾਲੇ ਹੋ, ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ। ਭਾਈ ਸਾਹਿਬ ਜੀ ਦੀ ਰਸਨਾ ਤੋਂ ਉਹ ਮੁਬਾਰਕ ਹੁਕਮ ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਅੱਜ ਦਾ ਇਹ ਮੁਬਾਰਕ ਹੁਕਮਨਾਮਾ ਟੋਡੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 713 'ਤੇ ਸਭਾਏਮਾਨ ਹੈ। ਇਸ ਮੁਬਾਰਕ ਹੁਕਮ ਅੰਦਰ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰਦੇ ਨੇ, ਦੇਖੋ ਵੱਖ ਵੱਖ ਸਮੇਂ 'ਤੇ ਨਾਮ ਬਦਲਦੇ ਜਾਂਦੇ ਨੇ। ਕਦੇ ਸਮਾਂ ਸੀ ਕਿ ਅਸੀਂ ਇਹ ਕਹਿੰਦੇ ਸਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਆਵਾਜ਼ ਲਓ, ਆਵਾਜ਼ ਤੋਂ ਭਾਵ ਸੀ ਹੁਕਮਨਾਮਾ। ਜਦੋਂ ਇਤਿਹਾਸ ਦੇ ਪੰਨੇ ਵਾਚਨੇ ਆ ਨਾ, ਅਤੇ ਬਾਬਾ ਬੁੱਢਾ ਜੀ ਨੂੰ ਪਹਿਲੀ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਪ੍ਰਕਾਸ਼ ਕਰਨ ਵਾਸਤੇ ਕਿਹਾ ਗਿਆ ਅਤੇ ਇਹ ਸ਼ਬਦ ਵਰਤੇ ਗਏ ਸਨ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ। ਆਵਾਜ਼, ਹੁਕਮਨਾਮਾ ਲਓ, ਅੱਜ ਸਾਰੇ ਪੰਥ ਸੁਣ ਲੈਣ, ਜੋਗੀਆਂ ਦੇ, ਸੰਨਿਆਸੀਆਂ ਦੇ, ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪੈ ਬੋਲਦੇ ਨੇ। ਅਤੇ ਹੁਕਮਨਾਮਾ ਫਿਰ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਆਵਾਜ਼ ਲਓ। ਔਰ ਜੰਗਾਂ ਯੁੱਧਾਂ ਦੇ ਵੇਲੇ ਵੀ ਜਦੋਂ ਕਸੂਰ 'ਤੇ ਚੜ੍ਹਾਈ ਕੀਤੀ ਤੇ ਪੁੱਛ ਲਿਆ, ਕਹਿਣ ਲੱਗੇ ਤੁਸੀਂ ਥੋੜੇ ਜਿਹੇ ਮੁੱਠੀ ਭਰ ਸਿੰਘ ਤੇ ਉਹਦੇ ਕੋਲ 12 ਕਿਲੇ ਨੇ, ਇੰਨਾ ਉਹਦੇ ਕੋਲ ਭਾਰੀ ਫੌਜ ਹੈ, ਤੁਸੀਂ ਕੀ ਮੁਕਾਬਲਾ ਕਰੋਗੇ? ਤੇ ਉਸ ਵੇਲੇ ਵੀ ਸਿੰਘਾਂ ਨੇ ਕਿਹਾ ਸੀ, ਕਹਿਣ ਲੱਗੇ ਗੁਰੂ ਗ੍ਰੰਥ ਨੇ ਦੀ ਆਵਾਜ਼ ਸੋਈ ਕਰੇਗੋ ਹਮਰੋ ਕਾਜ। ਕਹਿੰਦੇ ਨੇ ਇਹ ਆਵਾਜ਼ ਆਈ ਹੈ ਗੁਰੂ ਗ੍ਰੰਥ ਸਾਹਿਬ ਵੱਲੋਂ, ਹੁਕਮ ਆਇਆ। ਔਰ ਅੱਜ ਜਿਹੜਾ ਮੁਬਾਰਕ ਹੁਕਮਨਾਮਾ ਇਤਿਹਾਸ ਦੇ ਪੰਨੇ ਇਸ ਗੱਲ ਦੀ ਵੀ ਗਵਾਹੀ ਭਰਦੇ ਨੇ ਕਿ ਜਦੋਂ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਵੀ ਦਰਜ ਕੀਤੀ ਔਰ ਪਾਵਨ ਸਵਰੂਪ ਦੁਬਾਰਾ ਲਿਖਾਇਆ ਗਿਆ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਦੇ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਾਉਂਦੇ ਗਏ। ਅੱਜ ਤੇ ਕਈ ਵਾਰੀ ਅਸੀਂ ਕਿੰਤੂ ਕਰਨ ਲੱਗਿਆਂ ਕਹਿ ਦਿੰਦੇ ਹਾਂ, ਨਹੀਂ ਜੀ ਜ਼ਬਾਨੀ ਕਿਵੇਂ ਲਿਖਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ? ਗੁਰੂ ਸਵਾਰਿਓ ਸਮਰੱਥ ਗੁਰੂ ਹੈ, ਅਸੀਂ ਕਿੰਤੂ ਨਾ ਕਰੀਏ। ਜੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਦੇ ਪਿਤਾ ਸਰਦਾਰ ਨਰੈਣ ਸਿੰਘ ਇੱਕ ਚੌਂਕੜੇ 'ਤੇ ਬੈਠ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਜ਼ਬਾਨੀ ਕਰਦਿਆ ਕਰਦੇ ਸਨ, ਔਰ ਕਈ ਵਾਰੀ ਉਹਨਾਂ ਨੇ ਕੀਤਾ। ਅਤੇ ਗੁਰੂ 'ਤੇ ਸਮਰੱਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸਵਰੂਪ ਜਦੋਂ ਲਿਖਾਇਆ, ਸੰਪੂਰਨਤਾ ਹੋਈ ਅਤੇ ਉਸ ਵੇਲੇ ਵੀ ਇਹ ਮੁਬਾਰਕ ਹੁਕਮਨਾਮਾ ਆਇਆ ਸੀ ਜੋ ਅੱਜ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਉਸ ਵੇਲੇ ਵੀ ਇਹੀ ਮੁਬਾਰਕ ਹੁਕਮ ਸੀ। ਔਰ ਜਦੋਂ ਨਾਂਦੇੜ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਰਸਮੀ ਤੌਰ 'ਤੇ ਗੁਰਤਾ ਕੱਦੀ ਦੀ ਬਖਸ਼ਿਸ਼ ਕਰਨੀ ਸੀ, ਉਸ ਵੇਲੇ ਹੁਕਮਨਾਮਾ ਆਇਆ, ਅਬ ਚਲ ਨਗਰ ਗੋਬਿੰਦ, ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਸਾਡੇ ਕੋਲ ਕੇਵਲ ਚਿੰਤਾ ਹੈ, ਸਾਡੇ ਕੋਲ ਕੇਵਲ ਦੁੱਖ ਹੈ। ਆਮ ਜੀਵਾਂ ਦੇ ਕੋਲ ਸਤਿਗੁਰੂ ਜੀ ਆਪਣੇ 'ਤੇ ਟਕਾ ਕੇ ਅਤੇ ਗੱਲ ਦੂਜਿਆਂ ਦੀ ਕਰਦੇ ਨੇ ਕਿ ਹੇ ਪਾਤਸ਼ਾਹ, ਸਵਾਏ ਦੁੱਖ ਤੋਂ ਹੋਰ ਕੁਝ ਨਹੀਂ, ਸਵਾਏ ਚਿੰਤਾ ਤੋਂ ਹੋਰ ਕੁਝ ਨਹੀਂ, ਪਰ ਸਾਰੇ ਥਾਵਾਂ 'ਤੇ ਹੋ ਕੇ ਵੇਖ ਲਿਆ, ਸਾਰੇ ਥਾਵਾਂ 'ਤੇ ਫਿਰ ਕੇ ਵੇਖ ਲਿਆ, ਤੇਰੇ ਤੋਂ ਬਗੈਰ ਕਿਸੇ ਕੋਲ ਇੰਨੀ ਤਾਕਤ ਨਹੀਂ ਕਿ ਉਹ ਸਾਡੀ ਚਿੰਤਾ ਨੂੰ ਮਿਟਾ ਸਕੇ, ਸਾਡੇ ਦੁੱਖ ਨੂੰ ਮਿਟਾ ਸਕੇ। ਕੋਈ ਹੋਰ ਤਾਕਤ ਨਹੀਂ, ਕੇਵਲ ਅਤੇ ਕੇਵਲ ਤੇਰਾ ਨਾਮ ਹੈ, ਜਿਸ ਨਾਮ ਦਾ ਸਦਕਾ ਦੁੱਖ ਮਿਟ ਜਾਂਦੇ ਨੇ, ਜਿਸ ਨਾਮ ਦਾ ਸਦਕਾ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ, ਉਹ ਕੇਵਲ ਤੇਰਾ ਨਾਮ ਹੈ। ਔਰ ਕਹਿੰਦੇ ਨੇ ਕਿ ਤੇਰੀ ਸ਼ਰਨ ਵਿੱਚ ਆਏ ਹਾਂ। ਅਸਲ ਵਿੱਚ ਸ਼ਰਨ ਉਸ ਦੀ ਆਇਆ ਜਾਂਦਾ ਜਿਹੜਾ ਆਪਣੇ ਤੋਂ ਬਹੁਤ ਵੱਡਾ ਹੋਵੇ, ਜਿਹੜਾ ਬਹੁਤ ਅੱਗੇ ਹੋਵੇ, ਉਸ ਦੀ ਸ਼ਰਨ ਲਈ ਜਾਂਦੀ ਹੈ। ਜਿਹੜਾ ਆਪ ਹੀ ਕਮਜ਼ੋਰ ਹੈ, ਉਹਦੀ ਸ਼ਰਨ ਲੈਣ ਦਾ ਵੀ ਕੀ ਫਾਇਦਾ? ਉਹਦੀ ਸ਼ਰਨ ਵਿੱਚ ਆਇਆ ਕਦੇ ਵੀ ਮਨੁੱਖ ਮਹਿਫੂਜ਼ ਨਹੀਂ ਹੋ ਸਕਦਾ। ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਤਾਂ ਉਸ ਦੀ ਸ਼ਰਨ ਵਿੱਚ ਆਏ ਹਾਂ ਜਿਹਦੇ ਵਰਗਾ ਦੁਨੀਆ 'ਤੇ ਹੋਰ ਹੈ ਹੀ ਕੋਈ ਨਹੀਂ, ਨਾ ਕੋ ਹੋਵਾ ਨਾ ਕੋ ਹੋਏ। ਅਸੀਂ ਪੜ੍ਹਦੇ ਹਾਂ ਨਾ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਇਹ ਸਾਰੇ ਗੁਣ ਜਿਹੜੇ ਨੇ ਨਾ, ਇਹ ਤੇਰੇ ਨੇ, ਸਾਡੇ ਵਿੱਚ ਕੋਈ ਗੁਣ ਵੀ ਨਹੀਂ, ਸਾਰੇ ਗੁਣਾਂ ਦਾ ਮਾਲਕ ਵੀ ਉਹ ਆਪ ਹੀ ਹੈ। ਔਰ ਉਹਦੇ ਵਰਗਾ ਹੋਰ ਕੋਈ ਨਹੀਂ। ਗੁਣ ਇਹੋ, ਹੋਰ ਨਾ ਹੀ ਕੋਏ। ਬੜੇ ਧਿਆਨ ਨਾਲ ਸਰਵਣ ਕਰਨਾ, ਇਹਦਾ ਮਤਲਬ ਕਿਤੇ ਇਹ ਨਾ ਸਮਝ ਲਈਏ ਕਿ ਇੱਕੋ ਹੀ ਗੁਣ ਹੈ, ਹੋਰ ਕੋਈ ਗੁਣ ਹੈ ਹੀ ਨਹੀਂ। ਨਹੀਂ, ਗੁਣ ਇਹੋ, ਇਹ ਗੁਣ ਹੈ ਉਹਦਾ ਬਹੁਤ ਵੱਡਾ, ਕਿਹੜਾ ਕਿ ਹੋਰ ਨਾ ਹੀ ਕੋਈ, ਉਹਦੇ ਵਰਗਾ ਹੋਰ ਹੈ ਹੀ ਕੋਈ ਨਹੀਂ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਨਾ ਕੋ ਹੋਆ ਨਾ ਕੋ ਹੋਏ, ਨਾ ਕੋਈ ਹੋਇਆ ਅਤੇ ਨਾ ਕੋਈ ਹੋ ਹੀ ਸਕਦਾ ਉਹਦੇ ਵਰਗਾ। ਉਸ ਪਰਮਾਤਮਾ ਦੀ, ਉਸ ਗੁਰੂ ਦੀ ਸ਼ਰਨ ਵਿੱਚ ਸਾਹਿਬ ਜੀ ਕਹਿੰਦੇ ਨੇ ਆਏ ਹਾਂ। ਅਤੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮੁਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ।
ਟੋਡੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਹੇ ਸਤਿਗੁਰੂ, ਤੇਰੀ ਸ਼ਰਨ ਵਿੱਚ ਆਏ ਹਾਂ ਅਤੇ ਮੰਗ ਕੀ ਮੰਗੀਏ। ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਮਨੁੱਖ ਦੇ ਅੰਦਰ ਦੀ ਭਾਵਨਾ ਹੈ ਕਿ ਮੈਨੂੰ ਸੁੱਖ ਮਿਲ ਜਾਏ। ਹਰੇਕ ਚੀਜ਼ ਤੋਂ ਅਸੀਂ ਸੁੱਖ ਦੀ ਆਸ ਲਾ ਕੇ ਬੈਠੇ ਹਾਂ। ਧੀਆਂ ਪੁੱਤਰਾਂ ਤੋਂ ਵੀ ਇਹ ਆਸ ਹੈ ਕਿ ਇਹਨਾਂ ਕੋਲੋਂ ਸੁੱਖ ਮਿਲ ਜਾਏ। ਸੱਜਣਾਂ ਮਿੱਤਰਾਂ ਕੋਲੋਂ ਵੀ ਇਹ ਆਸ ਹੁੰਦੀ ਹੈ ਕਿ ਇਹਨਾਂ ਕੋਲੋਂ ਸੁੱਖ ਮਿਲੇ। ਅਤੇ ਸੱਚ ਜਾਣਿਓ, ਜੇ ਕਿਤੇ ਸੁੱਖ ਨਾ ਮਿਲੇ ਤਾਂ ਨਾਤੇ ਬਹੁਤਾ ਚਿਰ ਨਹੀਂ ਜੇ ਟਿਕਦੇ, ਟੁੱਟ ਜਾਂਦੇ ਨੇ। ਪਤਨੀ ਨੂੰ ਪਤੀ ਕੋਲੋਂ ਸੁੱਖ ਨਾ ਮਿਲੇ ਦੁੱਖ ਮਿਲਦਾ, ਨੌਬਤ ਤਲਾਕ ਤੱਕ ਪਹੁੰਚ ਜਾਏਗੀ। ਇੱਕ ਮਿੱਤਰ ਨੂੰ ਦੂਜੇ ਮਿੱਤਰ ਕੋਲੋਂ ਦੁੱਖ ਮਿਲਿਆ, ਸੁੱਖ ਨਹੀਂ ਮਿਲਿਆ, ਕੇਵਲ ਦੁੱਖ ਮਿਲਿਆ। ਕੋਈ ਇੱਕ ਵਾਰੀ ਬਰਦਾਸ਼ਤ ਕਰੇਗਾ, ਦੋ ਵਾਰੀ ਕਰੇਗਾ, ਆਖਿਰਕਾਰ ਕਹਿ ਦਿੰਦਾ ਕਿ ਨਹੀਂ ਮਿੱਤਰਾ, ਹੁਣ ਇਹ ਮਿੱਤਰਤਾ ਹੀ ਨਹੀਂ ਨਿਭਣੀ। ਤੇਰੇ ਕੋਲੋਂ ਤੇ ਸੁੱਖ ਦੀ ਆਸ ਸੀ, ਪਰ ਤੇਰੇ ਕੋਲੋਂ ਤੇ ਦੁੱਖ ਮਿਲਦਾ, ਨਹੀਂ ਚੱਲ ਸਕਦੇ। ਪਤਨੀ ਨੂੰ ਦੁੱਖ ਮਿਲੇ ਸੁੱਖ ਨਾ ਮਿਲੇ, ਨਾਤਾ ਟੁੱਟ ਗਿਆ। ਬੰਦਾ ਆਪਣੀ ਔਲਾਦ ਦੀ ਕਿੰਨੀ ਚਿੰਤਾ ਕਰਦਾ, ਪਰ ਸੱਚ ਜਾਣਿਓ, ਜੇ ਕਿਤੇ ਔਲਾਦ ਕੋਲੋਂ ਵੀ ਸੁੱਖ ਨਾ ਮਿਲੇ ਦੁੱਖ ਮਿਲੇ, ਤੇ ਫਿਰ ਕਈ ਵਾਰੀ ਮੈਂ ਉਹ ਵੀ ਵੇਖਦਾ ਜਿਹੜੇ ਆਪ ਨੋਟਿਸ ਕਢਾਉਂਦੇ ਨੇ ਕਿ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਇਸ ਨੂੰ ਬੇਦਖਲ ਕਰਨਾ, ਮੇਰਾ ਕੋਈ ਨਾਤਾ ਨਹੀਂ ਰਿਹਾ ਇਹਦੇ ਨਾਲ, ਕਿਉਂਕਿ ਇਹਦੇ ਕੋਲੋਂ ਤੇ ਸੁੱਖ ਮਿਲਣਾ ਚਾਹੀਦਾ ਸੀ, ਸੁੱਖ ਨਹੀਂ ਮਿਲਦਾ ਦੁੱਖ ਮਿਲਿਆ, ਐਸੀ ਔਲਾਦ ਵੀ ਨਹੀਂ ਚਾਹੀਦੀ। ਦੂਰ ਕਿਉਂ ਜਾਓ, ਮਨੁੱਖ ਦਾ ਇਹ ਸਰੀਰ ਹੈ ਨਾ, ਅਤੇ ਇਹ ਕਾਇਆ ਜੇ ਕਿਤੇ ਰੋਗੀ ਹੋ ਜਾਏ, ਇਹਦੇ ਕੋਲੋਂ ਸੁੱਖ ਨਹੀਂ ਮਿਲਦਾ ਦੁੱਖ ਮਿਲਦਾ, ਅਤੇ ਅਸੀਂ ਕਈ ਵਾਰੀ ਇਹ ਵੀ ਫਿਰ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ, ਇਹ ਸਰੀਰ ਵੀ ਨਹੀਂ ਚਾਹੀਦਾ, ਹੁਣ ਚੁੱਕ ਲੈ, ਨਹੀਂ ਚਾਹੀਦਾ, ਤੂੰ ਆਪਣੇ ਚਰਨਾਂ ਵਿੱਚ ਬੁਲਾ ਲੈ, ਕਿਉਂਕਿ ਦੁੱਖ ਮਿਲ ਰਿਹਾ, ਆਸ ਸੀ ਸੁੱਖ ਦੀ। ਔਰ ਜਿੱਥੇ ਦੁੱਖ ਹੋਵੇਗਾ ਉੱਥੇ ਚਿੰਤਾਵਾਂ ਨੇ, ਅਤੇ ਇਹ ਸੁੱਖ ਕਿੱਥੋਂ ਮਿਲਦਾ, ਇਹ ਚਿੰਤਾ ਕਿਵੇਂ ਮਿਟੇ। ਸਾਰਾ ਸੰਸਾਰ ਅੱਜ ਚਿੰਤਤ ਹੈ, ਚਿੰਤਤ ਹੀ ਦਿਸੈ ਸਭ ਕੋਏ, ਕਿਉਂ? ਕਿਉਂਕਿ ਸੁੱਖਾਂ ਦੇ ਦਾਤੇ ਨਾਲੋਂ ਟੁੱਟ ਗਿਆ। ਚੇਤੇ ਏਕ ਤਹੀਂ ਸੁੱਖ ਹੋਏ, ਕਹਿੰਦੇ ਨੇ ਜੇ ਕਿਤੇ ਉਸ ਇੱਕ ਨੂੰ ਯਾਦ ਕਰ ਲਵੇ ਨਾ ਤੇ ਤੈਨੂੰ ਸੁੱਖ ਮਿਲ ਜਾਏਗਾ। ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਨੇ ਕਿ ਮੇਰੀ ਇੱਕ ਦਿਨ ਖੁਦਾ ਨਾਲ ਗੱਲਬਾਤ ਹੋ ਰਹੀ ਸੀ। ਅੱਜ ਤੇ ਕਈ ਵਾਰੀ ਅਸੀਂ ਕਹਿ ਦਿੰਦੇ ਲਓ ਜੀ ਰੱਬ ਵੀ ਕਿਸੇ ਨਾਲ ਗੱਲਾਂ ਕਰਦਾ, ਨਹੀਂ, ਆਪਣੇ ਪਿਆਰਿਆਂ ਨਾਲ ਉਹ ਵੀ ਗੱਲਾਂ ਕਰਦਾ। ਕਹਿੰਦੇ ਨੇ ਮੇਰੀ ਖੁਦਾ ਨਾਲ ਗੱਲ ਹੋਈ ਤੇ ਬਾਬਾ ਜੀ ਤੁਹਾਨੂੰ ਖੁਦਾ ਨੇ ਕੀ ਆਖਿਆ, ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮੈਨੂੰ ਖੁਦਾ ਨੇ ਕਿਹਾ ਸੀ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ। ਕਹਿੰਦੇ ਨੇ ਜੇ ਕਿਤੇ ਆਪਣੇ ਆਪ ਨੂੰ ਸਵਾਰ ਲੈ ਤੇ ਤੈਨੂੰ ਮੇਰੀ ਪ੍ਰਾਪਤੀ ਹੋ ਜਾਏਗੀ। ਸਾਰੀ ਜ਼ਿੰਦਗੀ ਬੰਦਾ ਦੂਜਿਆਂ ਨੂੰ ਸਵਾਰਨ 'ਤੇ ਲਾ ਦਿੰਦਾ, ਦੂਜਿਆਂ ਦੇ ਔਗਣ ਹੀ ਲੱਭਦਾ ਰਹਿੰਦਾ, ਦੂਜਿਆਂ ਵਿੱਚ ਨੁਕਸ ਲੱਭਦਾ ਰਹਿੰਦਾ ਸਾਰੀ ਜ਼ਿੰਦਗੀ, ਔਰ ਉਹਨਾਂ ਨੂੰ ਹੀ ਸਵਾਰਨ ਦਾ ਯਤਨ ਕਰਦਾ, ਆਪਣੇ ਅੰਦਰ ਕਦੇ ਝਾਤੀ ਨਹੀਂ ਮਾਰਦਾ। ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ, ਆਪਣੇ ਅੰਦਰ ਝਾਤੀ ਮਾਰ। ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਕਹਿੰਦੇ ਨੇ ਜੇ ਤੂੰ ਕਿਤੇ ਮੇਰਾ ਹੋ ਜਾਏ ਤੇ ਸਾਰਾ ਸੰਸਾਰ ਆਪੇ ਤੇਰਾ ਹੋ ਜਾਏਗਾ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਉਸ ਇੱਕ ਨੂੰ ਆਪਣਾ ਬਣਾ ਲਈਏ, ਉਸ ਇੱਕ ਦੀ ਸ਼ਰਨ ਵਿੱਚ ਤਾਂ ਸੁੱਖ ਮਿਲਦਾ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕਹਿੰਦੇ ਨੇ ਸਾਰੇ ਸੁੱਖ ਨੇ ਹਰੀ ਦੇ ਗੁਣ ਗਾਉਣ ਵਿੱਚ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ। ਕਹਿੰਦੇ ਨੇ ਉਹਦੀ ਸ਼ਰਨ ਵਿੱਚ ਆ ਜਾ ਜਿਹੜਾ ਸੁੱਖਾਂ ਦਾ ਦਾਤਾ ਹੈ। ਅਤੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਕਹਿੰਦੇ ਨੇ ਵਾਹਿਗੁਰੂ ਸੁੱਖ ਮਿਲਣਾ ਤੇਰੀ ਸ਼ਰਨ ਵਿੱਚ ਆਇਆ, ਚਿੰਤਾ ਮਿਟਣੀ ਹੈ ਤੇਰੀ ਸ਼ਰਨ ਵਿੱਚ ਆਇਆ, ਇਸ ਕਰਕੇ ਤੇਰੀ ਸ਼ਰਨ ਵਿੱਚ ਆ ਗਏ ਹਾਂ। ਹੁਣ ਕਿਰਪਾ ਕਰਕੇ ਇਹ ਦੁੱਖ ਇਹ ਚਿੰਤਾਵਾਂ ਸਾਰੀਆਂ ਖਤਮ ਕਰ ਦਿਓ।
ਰਹਾਓ ਅਵਰ ਨਾ ਸੁਜੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ।
ਹਾਰ ਕੇ ਸਾਰੇ ਪਾਸਿਆਂ ਤੋਂ ਭਾਵ ਫਿਰ ਤੁਰ ਕੇ ਸਾਰੇ ਪਾਸੇ ਜਾ ਕੇ ਵੇਖ ਲਿਆ, ਪਰ ਤੇਰੇ ਤੋਂ ਬਗੈਰ ਕੋਈ ਵੀ ਬਾਂਹ ਫੜਨ ਵਾਲਾ ਨਹੀਂ। ਔਰ ਸੱਚ ਜਾਣਿਓ, ਜਦੋਂ ਕੋਈ ਸ਼ਰਨ ਵਿੱਚ ਆ ਜਾਂਦਾ ਨਾ, ਹਾਰ ਕੇ ਸ਼ਰਨ ਵਿੱਚ ਆ ਜਾਂਦਾ, ਉਦੋਂ ਤਾਂ ਮੇਰੇ ਸਾਹਿਬ ਜੀ ਕਹਿੰਦੇ ਨੇ ਫਿਰ ਗੁਰੂ ਵੀ ਇੰਨਾ ਪ੍ਰਸੰਨ ਹੋ ਜਾਂਦਾ ਕਿ ਗੁਰੂ ਆਪਣਾ ਆਪਾ ਵੀ ਕੁਰਬਾਨ ਕਰ ਦਿੰਦਾ। ਆਏ ਸਨ ਕਸ਼ਮੀਰ ਦੇ ਪੰਡਿਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ, ਅਤੇ ਉਹਨਾਂ ਨੇ ਆ ਕੇ ਇੱਕੋ ਹੀ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਸਾਰੇ ਥਾਵਾਂ 'ਤੇ ਫਿਰ ਕੇ ਵੇਖ ਲਿਆ, ਹੁਣ ਅਮਰਨਾਥ ਦੇ ਠੰਡੇ ਮੰਦਰਾਂ ਵਿੱਚ ਬੈਠ ਕੇ ਇਸ ਵਿਚਾਰ 'ਤੇ ਪਹੁੰਚੇ ਹਾਂ ਕਿ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਸਾਡੀ ਕਿਸੇ ਵੀ ਬਾਂਹ ਨਹੀਂ ਫੜਨੀ। ਪਾਤਸ਼ਾਹ ਤੇਰੇ ਤੋਂ ਬਗੈਰ ਕਿਸੇ ਬਾਂਹ ਨਹੀਂ ਫੜਨੀ, ਔਰ ਅਸੀਂ ਇਹ ਵੀ ਸੁਣਿਆ ਕਿ ਗੁਰੂ ਨਾਨਕ ਦਾ ਘਰ ਕਿਸੇ ਨੂੰ ਖਾਲੀ ਨਹੀਂ ਮੋੜਦਾ। ਤੁਹਾਡੀ ਸ਼ਰਨ ਵਿੱਚ ਆਏ ਹਾਂ, ਨਾਲ ਕੁਝ ਬੱਚੀਆਂ ਨੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਆਂਸੂ ਨੇ, ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਸ਼ਰਨ ਆਇਆਂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ, ਕਹਿਣ ਲੱਗੇ ਸਤਿਗੁਰ ਆਖਿਆ ਬੱਚੀਓ ਘਰੀਂ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ ਆਪਣਾ ਆਪਾ ਕੁਰਬਾਨ ਕਰ ਦਿਆਂਗਾ। ਤੁਸੀਂ ਸ਼ਰਨ ਵਿੱਚ ਆਏ ਹੋ, ਸਤਿਗੁਰ ਆਖਿਆ ਬੱਚੀਓ ਘਰੀਂ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ। ਹਿੰਦੂ ਮੰਦਰਾਂ ਦੇ ਬੁੱਝੇ ਦੀਵਿਆਂ ਵਿੱਚ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਖੂਨ ਐਸਾ, ਭਾਰਤ ਵਰਸ਼ ਦਾ ਬਾਗ ਤੇ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਅੱਜ ਵੀ ਦੀਵਿਆਂ ਵਿੱਚ ਲਹੂ ਤੇਗ ਬਹਾਦਰ ਦਾ ਬਲ ਰਿਹਾ ਏ। ਗੁਰੂ ਸਵਾਰਿਓ, ਜਿਹੜੇ ਸ਼ਰਨ ਵਿੱਚ ਆਏ ਸਨ, ਮੇਰੇ ਗੁਰੂ ਨੇ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ ਉਹਨਾਂ ਤੋਂ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸ਼ਰਨ ਵਿੱਚ ਆਏ। ਅਤੇ ਗੁਰੂ ਸਵਾਰਿਓ, ਜਦੋਂ ਕੋਈ ਸ਼ਰਨ ਵਿੱਚ ਆ ਜਾਂਦਾ ਨਾ, ਮੈਂ ਇੱਕ ਬੇਨਤੀ ਕਰਾਂ, ਭਗਤ ਸਦਨਾ ਜੀ ਉਹਨਾਂ ਦੀ ਕਿਰਤ ਸੀ, ਕਸਾਈ ਦਾ ਕੰਮ ਕਰਦੇ ਸਨ, ਪੰਡਿਤਾਂ ਨੇ ਕਹਿ ਦਿੱਤਾ, ਕਹਿਣ ਲੱਗੇ ਸਦਨਾ ਜੀ ਹੁਣ ਜਿੰਨਾ ਮਰਜ਼ੀ ਤੁਸੀਂ ਨਾਮ ਪੈ ਜਪੋ, ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਤੁਸੀਂ ਕਰਮ ਕੀਤੇ ਨੇ ਨਾ, ਉਹਨਾਂ ਦੀ ਸਜ਼ਾ ਤੁਹਾਨੂੰ ਜ਼ਰੂਰ ਭੁਗਤਣੀ ਪੈਣੀ ਹੈ, ਉਹਨਾਂ ਤੋਂ ਤੁਸੀਂ ਨਹੀਂ ਬਚ ਸਕਦੇ। ਅਤੇ ਭਗਤ ਸਦਨਾ ਜੀ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਨੇ ਤਵ ਗੁਰ ਕਹਾ ਕਰਮ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕੱਤ ਜਾਈਐ ਜੋ ਜੰਬਕ ਗਰਾਸੈ। ਕਹਿੰਦੇ ਨੇ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਨਹੀਂ ਖਾ ਜਾਣਾ, ਤੇ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਜੇ ਕਰਮ ਹੀ ਨਹੀਂ ਬਦਲਣੇ। ਮੇਰਾ ਗੁਰੂ ਕਰਮ ਬਦਲ ਕੇ ਰੱਖ ਦਿੰਦਾ, ਕੀਤੇ ਹੋਏ ਕਰਮ ਵੀ ਮੇਰਾ ਗੁਰੂ ਬਦਲ ਦਿੰਦਾ। ਇਸ ਕਰਕੇ ਕਹਿੰਦੇ ਨੇ ਕਿ ਹੋਰ ਕੋਈ ਵੀ ਟਿਕਾਣਾ ਨਹੀਂ, ਹਾਰ ਕੇ ਅਸੀਂ ਤੇਰੇ ਦਰ 'ਤੇ ਆਏ ਹਾਂ, ਤੇਰੇ ਤੋਂ ਬਗੈਰ ਸਾਡੀ ਕੋਈ ਵੀ ਬਾਂਹ ਫੜਨ ਵਾਲਾ ਨਹੀਂ ਹੈ।
ਲੇਖਾ ਛੋੜ ਅਲੇਖਾ ਛੁੱਟ ਹੈ ਹਮ ਨਿਰਗੁਣ ਲੈ ਹੋ ਉਬਾਰੀ।
ਕਹਿੰਦੇ ਨੇ ਜੇ ਕਿਤੇ ਸਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਹੋਣ ਲੱਗ ਪਵੇ ਨਾ, ਤੇ ਅਸੀਂ ਕਦੇ ਵੀ ਛੁੱਟ ਨਹੀਂ ਸਕਦੇ, ਕਿਉਂਕਿ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ। ਕਹਿੰਦੇ ਨੇ ਅਸੀਂ ਤੇ ਇੰਨੇ ਕੁ ਪਾਪ ਕਰਨੇ ਆ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ, ਔਰ ਰੋਜ਼ਮਰਾ ਜੀਵਨ ਵਿੱਚ ਅਸੀਂ ਪਾਪ ਕਰੀ ਜਾ ਰਹੇ ਹਾਂ। ਕਹਿੰਦੇ ਨੇ ਜੇ ਕਿਤੇ ਲੇਖਾ ਹੋਣ ਲੱਗ ਪਵੇ ਤੇ ਫਿਰ ਤੇ ਅਸੀਂ ਕਦੇ ਵੀ ਛੁੱਟ ਨਹੀਂ ਸਕਦੇ। ਲੇਖ ਹੈ ਕਿਤੇ ਨਾ ਛੁੱਟੀ ਹੈ, ਖਿਣ ਖਿਣ ਭੁੱਲਣ ਹਾਰ। ਲੇਖੇ ਨਾਲ ਗੱਲ ਨਹੀਂ ਬਣਨੀ, ਕਹਿੰਦੇ ਨੇ ਕਿ ਲੇਖਾ ਛੱਡ ਦਿਓ, ਅਲੇਖ ਹੈ ਛੁੱਟ ਹੈ। ਅਲੇਖਿਆ ਤੋਂ ਭਾਵ ਹੈ ਕਿ ਸਾਡਾ ਲੇਖਾ ਨਾ ਹੋਵੇ, ਤੇ ਜੇ ਕਹਿੰਦੇ ਨੇ ਲੇਖਾ ਹੋਣ ਲੱਗ ਪਿਆ ਤੇ ਫਿਰ ਸਾਡਾ ਕੋਈ ਬਚਾਅ ਨਹੀਂ। ਪਰ ਲੇਖਾ ਛੋੜ ਅਲੇਖ ਹੈ ਛੁੱਟ ਹੈ ਹਮ ਨਿਰਗੁਣ ਲਿਓ ਉਬਾਰੀ। ਕਹਿੰਦੇ ਨੇ ਸਾਡੇ ਵਿੱਚ ਕੋਈ ਵੀ ਗੁਣ ਨਹੀਂ, ਅਸੀਂ ਔਗੁਣਾਂ ਦੇ ਭਰੇ ਹੋਏ ਹਾਂ, ਪਰ ਹੇ ਮਹਾਰਾਜ ਵਾਹਿਗੁਰੂ ਜੀ ਕਿਰਪਾ ਕਰਕੇ ਤੁਸੀਂ ਸਾਨੂੰ ਬਖਸ਼ ਲਵੋ।
ਸਦ ਬਖਸ਼ਿੰਦ ਸਦਾ ਮਿਹਰਬਾਨ ਸਭਨਾ ਦੇ ਆਧਾਰੀ।
ਉਹ ਸਦਾ ਹੀ ਸਦ ਬਖਸ਼ਿੰਦ ਸਦਾ ਮਿਹਰਬਾਨ, ਹਮੇਸ਼ਾ ਹੀ ਮਿਹਰ ਕਰਨ ਵਾਲਾ ਹੈ, ਸਦਾ ਹੀ ਬਖਸ਼ਦਾ ਹੈ। ਉਹ ਬਖਸ਼ਿੰਦ ਹੈ, ਉਹਦਾ ਸੁਭਾਅ ਹੈ। ਉਹ ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਏ ਨਾ, ਉਹਨਾਂ ਨੂੰ ਬਖਸ਼ ਲੈਂਦਾ, ਉਹਨਾਂ ਦੇ ਸਾਰੇ ਪਾਪ ਜਿਹੜੇ ਨੇ ਖਤਮ ਕਰ ਦਿੰਦਾ। ਔਰ ਅਸੀਂ ਵੀ ਤੇਰੀ ਸ਼ਰਨ ਵਿੱਚ ਇਸੇ ਕਰਕੇ ਆਏ ਹਾਂ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਤੂੰ ਸਾਰਿਆਂ ਦਾ ਹੀ ਆਸਰਾ ਬਣਨਾ, ਤੂੰ ਸਾਰਿਆਂ ਦਾ ਆਧਾਰ ਹੈ, ਤੂੰ ਸਾਰਿਆਂ ਦੀ ਟੇਕ ਹੈ। ਤੂੰ ਭਲਿਆਂ ਦੀ ਵੀ ਟੇਕ ਹੈ, ਤੂੰ ਬੁਰਿਆਂ ਦੀ ਵੀ ਟੇਕ ਹੈ, ਸਾਰਿਆਂ ਦਾ ਹੀ ਆਸਰਾ ਹੈ ਉਹ ਪਰਮਾਤਮਾ। ਕਹਿੰਦੇ ਨੇ ਇਸੇ ਕਰਕੇ ਇਸੇ ਆਸ ਨਾਲ ਤੇਰੀ ਸ਼ਰਨ ਵਿੱਚ ਆਏ ਹਾਂ।
ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰੱਖ ਲਿਓ ਇਹ ਬਾਰੀ।
ਕਹਿੰਦੇ ਨੇ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਹੇ ਨਾਨਕ ਆਖ ਕਿ ਹੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆਏ ਹਾਂ, ਅਤੇ ਤੁਸੀਂ ਇਸ ਵਾਰੀ ਸਾਨੂੰ ਬਖਸ਼ ਲਓ, ਇਸ ਵਾਰੀ ਸਾਡੇ 'ਤੇ ਕਿਰਪਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੱਖੀ ਜੰਗਲ ਜਦੋਂ ਇੱਥੇ ਪਹੁੰਚੇ ਤੇ ਇੱਕ ਕਵੀ ਨੇ ਉੱਥੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਜਦੋਂ ਤੁਸੀਂ ਪਾਉਂਟਾ ਸਾਹਿਬ ਦੀ ਧਰਤੀ 'ਤੇ ਸੀ ਉਸ ਵੇਲੇ ਕਵੀਆਂ ਨੂੰ ਬੜਾ ਸਨਮਾਨ ਦਿੰਦੇ ਸੀ, ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਕਵੀਆਂ ਨੂੰ ਬੜਾ ਮਾਣ ਸਨਮਾਨ ਦਿੱਤਾ, ਇੱਥੋਂ ਤੱਕ ਕਿ ਤੁਸੀਂ ਹਾਥੀ ਵੀ ਭੇਟਾ ਕਰ ਦਿੱਤੇ, ਹਾਥੀ ਵੀ ਦੇ ਦਿੱਤੇ ਖੁਸ਼ ਹੋ ਕੇ। ਪਾਤਸ਼ਾਹ ਮੈਂ ਅੱਜ ਤੁਹਾਡੀ ਸ਼ਰਨ ਵਿੱਚ ਆਇਆ ਅਤੇ ਮੇਰੇ ਦਾਤਿਆ ਅੱਜ ਮੈਂ ਕਵਿਤਾ ਸੁਣਾਉਣੀ ਹੈ, ਪਰ ਪਾਤਸ਼ਾਹ ਮੈਂ ਇਸ ਕਰਕੇ ਨਹੀਂ ਸੁਣਾਉਣੀ ਕਿ ਮੈਨੂੰ ਕੋਈ ਧਨ ਦੌਲਤ ਮਿਲ ਜਾਏ, ਪਾਤਸ਼ਾਹ ਮੈਂ ਇਸ ਕਰਕੇ ਨਹੀਂ ਕਿ ਮੈਨੂੰ ਕੋਈ ਕੀਮਤੀ ਪਦਾਰਥ ਮਿਲ ਜਾਣ, ਪਾਤਸ਼ਾਹ ਅੱਜ ਮੈਂ ਤੇਰੀ ਖੁਸ਼ੀ ਲੈਣ ਵਾਸਤੇ ਕਵਿਤਾ ਸੁਣਾਉਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਕਿ ਪਿਆਰਿਆ ਜਦੋਂ ਮੈਂ ਪਾਉਂਟਾ ਸਾਹਿਬ ਸਾਂ, ਜਦੋਂ ਮੈਂ ਆਨੰਦਪੁਰ ਸਾਹਿਬ ਸੀ, ਮੈਂ ਤੁਹਾਡੇ ਤੋਂ ਧਨ ਦੌਲਤ ਨਿਸ਼ਾਵਰ ਕਰਦਾ ਰਿਹਾ। ਕਹਿਣ ਲੱਗੇ ਤੂੰ ਕਵਿਤਾ ਸੁਣਾ मैं अज भी तेनू खाली नहीं तोरांगा, अज भी मैं रहमतां तेरी झोली विच पावांगा। ते उस कवि ने जिहड़ी कविता पढ़ी ना गुरु सवारियो, वो कहिंदा कहिंदे कि चादर मैली साबण थोड़ा, जद वेखां तद रोवां। कहिंदे ने कि ये जिहड़ी कायां दी चादर है ना बड़ी मैली है, बड़े पाप कीते ने, ते मेरे कोल सवास बड़े थोड़े ने कि मैं जप सकां। चादर मैली साबण थोड़ा, जद वेखां तद रोवां। बहुते दाग लगे तन उत्ते, मैं केड़ा केड़ा धोवां। कहिंदे ने इन्ने कु दाग लगे ने मैनू समझ नहीं आउंदी मैं केड़ा केड़ा दाग साफ करां। दागां दी कोई कीमत नाहीं, कहिंदे ने कि इहनां दी कोई कीमत नहीं दित्ती जा सकदी कि मैं आ कीमत दे के धो लवां। मैं क्यों कर निर्मल होवां, श्री साहिब जी मोहे दर्शन देवो, मैं सच्चे साबण धोवां। कहिंदे ने पातशाह एक किरपा कर दिओ, मेरे ते रहमत कर दिओ, मैनू दर्शन दिदारे बख्श दिओ, ऐसियां अखां मैनू बख्श दिओ जिन्हां नाल मैं तुहाडा दर्शन कर सकां, और यही ऐसा साबण है जिहदे नाल सारे दाग मिट जांदे ने। पातशाह जी बख्शिश पै करदे ने कि हे वाहिगुरु तेरी शरण विच आए हां, ते किरपा कर दिओ, तुसी सदा ही बख्शणहार हो और साडी भी शरण आया दी लाज रख लो। और गुरु सवारियो ओ शरण आया दी लाज रखदा है, पर किते सानू ओदी शरण विच आउण दी जाच आ जाए। आओ जो लड़ीवार पावन बाणी दी विचार चल रही है, तुछ बुद्धि अनुसार पावन बाणी दी विचार सरवण करिए जी।
सोही महला पंजवा, बुरे काम को उठ खलोया, नाम की बेला पै पै सोया।
पंचम पातशाह जी बख्शिश पै करदे ने सूही राग अंदर कि ए पापी मन ऐसा है ये मनुख नू चंगे पासे तुरन नहीं देंदा, और मनुख दा ऐसा सुभाव बन गया मन करके कि बुरे काम को ऊठ खलोया, भैड़े कम्मां वास्ते ते अद्धी रात नू भी उठ के दौड़िया फिरदा। आ चोरियां करन वाले वेखो तुसी, जिन्नी मर्जी ठंड होवे, जिन्नी मर्जी बारिश पैंदी होवे, उस वेले कोई भी आलस नहीं, पर पातशाह जी कहिंदे ने बुरे काम को उठ खलोया, नाम की बेला पै पै सोया। जदों नाम जपण दा वेला होवे उस वेले फिर लम्मी ताण के सौ जांदा, उस वेले इन्ना कु आलसी हो जांदा, कहिंदा कि नहीं जी नाम नहीं जपया जा सकदा। बंदा हर एक चीज दा त्याग कर सकदा, धीआं पुत्रां दा त्याग कर लैंदा, धन दौलत दा त्याग कर लैंदा, घर बार दा भी त्याग कर दिंदा, पर कोई भागां वाला जे जिहड़ा अमृत वेले बिस्तरे दा त्याग कर सके, जिहड़ा इशनान करके उस मालक दे सिमरन विच जुड़ जाए, वह तो कोई भागां वाला ही है, बहुत विरले ने। और पातशाह जी बख्शिश पै करदे ने कि बुरे काम को ऊठ खलोया, नाम की बेला पै पै सोया। जदों नाम जपण दा वेला हुंदा है उदों इह लम्मी ताण के सौ जांदा है।
अवसर अपना बुझै ना याना, माया मोह रंग लपटाना।
अवसर अपना बुझै ना याना, अवसर की है वारी है। कहिंदे ने इहनू आत्मक जीवन दी सोझी नहीं, इन्ना अग्ञानी है कि इह पढ़दा ते रोज है कि यही तेरा अवसर, यही तेरी बार, घट भीतर तू देख विचार। एक मौका मिलया तेनू उस परमात्मा नू मिलन दा, ਇਹ ਮਨੁੱਖਾ ਦੇ ਹੀ ਮਿਲੀ ਹੈ, ਇਹਦੇ ਵਿੱਚ ਹੀ ਤੂੰ ਜਪ ਸਕਦਾ, ਨਹੀਂ ਤੇ ਬਾਕੀ ਜੀਵ ਜਿਹੜੇ ਨੇ ਉਹ ਨਹੀਂ ਜੇ ਜਪ ਸਕਦੇ। ਚਾਰ ਪਾਉਂ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂਡਲ ਕਈ ਹੈ, ਨਹੀਂ ਜਪਿਆ ਜਾਣਾ। ਪਰ ਮਨੁੱਖ ਦਾ ਇੱਕ ਸੁਭਾਅ ਹੈ ਕਿ ਪਾਪੀ ਮਨ ਨੂੰ ਇਸ ਪਾਸੇ ਤੁਰਨ ਨਹੀਂ ਦਿੰਦਾ। ਜੇ ਕਹੀਏ ਨਾ ਕਿ ਨਾਮ ਜਪ ਲੈ ਤਾਂ ਕਹਿਣਗੇ ਕੋਈ ਨਹੀਂ, ਬੁਢੇਪੇ ਵਿੱਚ ਨਾਮ ਹੀ ਜਪਣਾ ਬਹਿ ਕੇ ਹੋਰ ਕੀ ਕਰਨਾ ਹੈ। ਪਰ ਸੱਚ ਜਾਣਿਓ, ਜਦੋਂ ਬੰਦਾ ਸੰਸਾਰ ਦੇ ਕੰਮ ਆਉਣ ਜੋਗਾ ਨਹੀਂ ਨਾ ਰਹਿੰਦਾ, ਉਦੋਂ ਨਿਰੰਕਾਰ ਦੇ ਕੰਮ ਆਉਣ ਜੋਗਾ ਵੀ ਨਹੀਂ ਜੇ ਰਹਿੰਦਾ। ਉਸ ਵੇਲੇ ਫਿਰ ਬਾਣੀ ਵੀ ਨਹੀਂ ਪੜ੍ਹੀ ਜਾਂਦੀ, ਉਸ ਵੇਲੇ ਨਾਮ ਵੀ ਨਹੀਂ ਜੇ ਜਪਿਆ ਜਾਣਾ। ਇਹ ਤਾਂ ਹੁਣੇ ਹੀ ਸਮਾਂ ਹੈ, ਪਰ ਪਾਤਸ਼ਾਹ ਜੀ ਕਹਿ ਰਹੇ ਨੇ ਅਵਸਰ ਆਪਣਾ ਬੁੱਝੇ ਨਾ ਅਨ। ਏਡਾ ਅਗਿਆਨੀ ਹੈ, ਇਸ ਮੌਕੇ ਨੂੰ ਸਾਂਭਦਾ ਨਹੀਂ। ਜਦੋਂ ਬੰਦੇ ਕੋਲ ਸੂਝ ਹੁੰਦੀ ਹੈ ਨਾ, ਜਦੋਂ ਸਮਾਂ ਹੁੰਦਾ ਉਦੋਂ ਸੂਝ ਨਹੀਂ ਹੁੰਦੀ, ਅਤੇ ਜਦੋਂ ਸੂਝ ਆਉਂਦੀ ਹੈ ਨਾ ਉਦੋਂ ਫਿਰ ਸਮਾਂ ਨਹੀਂ ਹੁੰਦਾ, ਫਿਰ ਸਮਾਂ ਜਿਹੜਾ ਉਹ ਵਿਹਾਜ ਜਾਂਦਾ, ਨਿਕਲ ਜਾਂਦਾ। ਪਾਤਸ਼ਾਹ ਜੀ ਸੁਚੇਤ ਪੈ ਕਰਦੇ ਨੇ ਕਿ ਮਾਇਆ ਮੋਹ ਰੰਗ ਲਪਟਾਨਾ, ਕਹਿੰਦੇ ਨੇ ਮਾਇਆ ਦੇ ਮੋਹ ਦੇ ਰੰਗ ਵਿੱਚ ਐਸਾ ਮਸਤ ਹੋਇਆ ਫਿਰਦਾ ਕਿ ਇਹਨੂੰ ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਤੇ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਹਾਂ।
ਰਹਾਓ ਲੋਭ ਲਹਿਰ ਕਉ ਬਿਕਸ਼ ਫੂਲ ਬੈਠਾ, ਸਾਦ ਜਨਾ ਕਾ ਦਰਸਨਾ ਡਿਠਾ।
ਲੋਭ ਲਹਿਰ, ਕਹਿੰਦੇ ਨੇ ਮਾਇਆ ਦੇ ਲੋਭ ਦੀਆਂ ਲਹਿਰਾਂ ਨੂੰ ਵੇਖ ਵੇਖ ਕੇ ਪਤਾ ਨਹੀਂ ਅੱਗੋਂ ਕਿੰਨਾ ਕੁ ਧਨ ਪ੍ਰਾਪਤ ਹੋ ਜਾਣਾ। ਬਿਗਸ ਫੁੱਲ ਬੈਠਾ, ਕਹਿੰਦੇ ਨੇ ਵੇਖ ਵੇਖ ਕੇ ਤੇ ਫੁੱਲ ਫੁੱਲ ਕੇ ਫੁੱਲਿਆ ਹੋਇਆ ਬੈਠਦਾ, ਭਾਵ ਕਿ ਇੰਨਾ ਹਉਮੈ ਵਿੱਚ ਆਇਆ ਹੋਇਆ ਕਿ ਇਸ ਨੂੰ ਇਹ ਚੇਤਾ ਹੀ ਨਹੀਂ ਕਿ ਇਹ ਚੀਜ਼ਾਂ ਸਦੀਵੀ ਨਹੀਂ ਰਹਿਣੀਆਂ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੋਭ ਲਹਿਰ, ਲੋਭ ਦੀਆਂ ਲਹਿਰਾਂ, ਇਹਨਾਂ ਨੂੰ ਵੇਖ ਕੇ ਖੁਸ਼ ਹੁੰਦਾ ਫੁੱਲ ਬੈਠਾ, ਸਾਧ ਜਨਾ ਕਾ ਦਰਸ ਨਾ ਡਿਠਾ। ਰੱਬ ਦੇ ਪਿਆਰਿਆਂ ਦੀ, ਗੁਰੂ ਦੀ ਕਦੇ ਸੰਗਤ ਵਿੱਚ ਨਹੀਂ ਆਇਆ, ਕਦੇ ਇਹਨੇ ਦਰਸ਼ਨ ਨਹੀਂ ਕੀਤਾ ਹੈ।
ਕਬੋ ਨਾ ਸਮਝੈ ਅਗਿਆਨ ਗੁਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ।
ਕਬਹੂ ਨਾ ਸਮਝੈ ਅਗਿਆਨ ਗਵਾਰਾ, ਇੰਨਾ ਗਵਾਰ ਹੈ, ਇੰਨਾ ਅਗਿਆਨੀ ਹੈ ਕਿ ਕਹਿਣ ਦੇ ਬਾਵਜੂਦ ਵੀ ਇਹ ਸਮਝਦਾ ਹੀ ਨਹੀਂ, ਇਸ ਪਾਸੇ ਦੀ ਇਹਨੂੰ ਸਮਝ ਨਹੀਂ। ਔਰ ਬਹੁਰ ਬਹੁਰ ਲਪਟਿਓ ਜੰਜਾਰਾ, ਕਹਿੰਦੇ ਨੇ ਬਾਰ ਬਾਰ ਮੋਹ ਮਾਇਆ ਦੀਆਂ ਜੰਜੀਰਾਂ ਵਿੱਚ ਜਕੜਿਆ ਜਾ ਰਿਹਾ। ਇੱਕ ਨਿੱਕੀ ਜਿਹੀ ਉਦਾਹਰਣ ਦੇਣੀ ਚਾਹੁੰਦਾ। ਇੱਕ ਵਾਰੀ ਕਿਸੇ ਨਗਰ ਵਿੱਚ ਨਾ ਲੋਕ ਇਕੱਠੇ ਹੋਏ ਨੇ ਅਤੇ ਇੱਕ ਕਲੰਦਰ ਬੰਦਰ ਦਾ ਤਮਾਸ਼ਾ ਵਿਖਾ ਰਿਹਾ ਸੀ। ਉਹਦੇ ਵੱਲ ਵੇਖ ਕੇ ਲੋਕ ਬੜੇ ਹੱਸ ਰਹੇ ਸਨ ਅਤੇ ਉਸ ਹਾਸੇ ਦੇ ਵਿੱਚ ਇੱਕੋ ਦਮ ਕਿਸੇ ਦੇ ਰੋਣ ਦੀ ਆਵਾਜ਼ ਆਈ। ਜਦੋਂ ਚੀਕ ਸੁਣਾਈ ਦਿੱਤੀ ਤਾਂ ਸਾਰਿਆਂ ਦਾ ਹੀ ਹਾਸਾ ਰੁਕ ਗਿਆ। ਕੀ ਵੇਖਿਆ ਕਿ ਇੱਕ ਉਸੇ ਨਗਰ ਦਾ ਬੜਾ ਸਤਿਕਾਰਿਆ ਹੋਇਆ ਫਕੀਰ ਰੋ ਰਿਹਾ ਸੀ। ਪੁੱਛਿਆ, ਫਕੀਰ ਸਾਈਂ ਤੂੰ ਰੋਇਆ ਕਿਉਂ? ਉਹ ਕਹਿਣ ਲੱਗਾ, ਮੈਨੂੰ ਤੇ ਤੁਹਾਡੀ ਹਾਲਤ ਵੇਖ ਕੇ ਰੋਣ ਆਉਂਦਾ। ਪੁੱਛਿਆ ਕਿਉਂ? ਕਹਿਣ ਲੱਗੇ, ਆ ਜਿਹੜਾ ਤੁਸੀਂ ਬਾਂਦਰ ਦਾ ਤਮਾਸ਼ਾ ਵੇਖ ਕੇ ਹੱਸਦੇ ਹੋ ਨਾ, ਅਸਲ ਵਿੱਚ ਇਹ ਬਾਂਦਰ ਦਾ ਤਮਾਸ਼ਾ ਨਹੀਂ, ਇਹ ਸਾਡਾ ਮਨੁੱਖਾਂ ਦਾ ਤਮਾਸ਼ਾ ਹੈ। ਪੁੱਛਿਆ ਕਿਉਂ? ਕਹਿਣ ਲੱਗੇ, ਕਦੇ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੀ ਹੁੰਦੀ ਤੁਹਾਨੂੰ ਸਮਝ ਆਉਂਦੀ। ਕਬੀਰ ਜੀ ਕਹਿੰਦੇ ਨੇ ਕਿ ਜਦੋਂ ਬੰਦਰ ਨੂੰ ਫੜਨਾ ਹੁੰਦਾ ਨਾ, ਤੇ ਇੱਕ ਸੌੜੇ ਜਿਹਾ ਮੂੰਹ ਵਾਲਾ ਭਾਂਡਾ ਲੈ ਕੇ ਉਹਦੇ ਵਿੱਚ ਕੁਝ ਭੁੱਜੇ ਛੋਲੇ ਪਾ ਕੇ ਉਹਨੂੰ ਧਰਤੀ ਵਿੱਚ ਦੱਬ ਦਿੰਦੇ ਨੇ ਮੂੰਹ ਨੰਗਾ ਰੱਖ ਕੇ। ਇਹ ਬੰਦਰ ਆਉਂਦਾ, ਆ ਕੇ ਛੋਲਿਆਂ ਦੀ ਮੁੱਠ ਭਰਦਾ, ਖਾਲੀ ਹੱਥ ਤੇ ਥੱਲੇ ਚਲਾ ਗਿਆ। ਜਦੋਂ ਮੁੱਠ ਭਰ ਲਈ ਤੇ ਉਹ ਬਾਹਰ ਹੀ ਨਹੀਂ ਆਉਂਦਾ। ਫਿਰ ਇਹ ਵੇਖਦਾ ਵੀ ਏ ਕਿ ਸ਼ਿਕਾਰੀ ਰੱਸੀ ਲੈ ਕੇ ਆ ਰਿਹਾ, ਇਹਨੇ ਮੈਨੂੰ ਫੜ ਲੈਣਾ। ਪਰ ਇੰਨਾ ਕੁ ਇਹ ਲਾਲਚ ਵੱਸ ਹੋ ਜਾਂਦਾ ਕਿ ਇਹ ਉਹ ਮੁੱਠ ਨਹੀਂ ਛੋਲਿਆਂ ਦੀ ਛੱਡਦਾ, ਸਾਰੀ ਜ਼ਿੰਦਗੀ ਦੀ ਗੁਲਾਮੀ ਪ੍ਰਵਾਨ ਕਰ ਲੈਂਦਾ। ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਮਰਕਟ ਮੁਸ਼ਟੀ ਅਨਾਜ ਕੀ ਮਨ ਬਉਰਾਰੇ। ਮਰਕਟ ਕਹਿੰਦੇ ਨੇ ਬੰਦਰ ਨੂੰ। ਲੀਨੀ ਹੱਥ ਪਸਾਰ ਛੂਟਨ ਕੋ ਸਹਿਸਾ ਪਰ ਮਨ ਬਉਰਾਰੇ, ਨੱਚਿਓ ਘਰ ਘਰ ਬਾਰ। ਕਹਿੰਦੇ ਨੇ ਹੁਣ ਘਰ ਘਰ ਨੱਚਦਾ ਫਿਰਦਾ, ਸਾਰੀ ਜ਼ਿੰਦਗੀ ਦੀ ਗੁਲਾਮੀ ਪ੍ਰਵਾਨ ਕਰ ਲਈ, ਪਰ ਮੁੱਠ ਨਾ ਛੱਡੀ ਛੋਲਿਆਂ ਦੀ। ਇਹੀ ਹਾਲ ਮਨੁੱਖ ਦਾ, ਪਤਾ ਵੀ ਹੈ ਕਿ ਮੌਤ ਸਿਰ ਤੇ ਮੰਡਰਾ ਰਹੀ ਹੈ। ਕਾਲ ਬਿਆਲ ਜੋ ਪਰਿਓ ਡੋਲੈ ਮੁੱਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ। ਪਰ ਕਹਿੰਦੇ ਨੇ ਵੀ ਇਹ ਬਾਰ ਬਾਰ ਉਹਨਾਂ ਹੀ ਜੰਜਾਲਾਂ ਵਿੱਚ ਫਿਰ ਫਸਦਾ ਜਾ ਰਿਹਾ ਹੈ।
ਰਹਾਉ ਬਿਕਾ ਨਾਦ ਕਰਨ ਸੁਣ ਭੀਨਾ, ਹਰ ਜਸ ਸੁਣਤ ਆਲਸ ਮਨ ਕੀਨਾ।
ਬਿਖੇ ਨਾਦ ਜਿਹੜੇ ਵਕਾਰਾਂ ਭਰੇ ਗੀਤ ਨੇ, ਵਾਸ਼ਨਾਵਾਂ ਦੇ ਭਰੇ ਹੋਏ ਗੀਤ ਨੇ, ਉਹਨਾਂ ਨੂੰ ਸੁਣ ਕੇ ਤੇ ਕੰਨਾਂ ਨੂੰ ਇਹ ਸੁਣਾ ਕੇ ਤੇ ਬੜਾ ਖੁਸ਼ ਹੁੰਦਾ, ਭੀਨਾ ਬੜਾ ਖੁਸ਼ ਹੁੰਦਾ। ਪਰ ਹਰ ਜਸ ਸੁਣਤ ਆਲਸ ਮਨ ਕੀਨਾ। ਪਰ ਜੇ ਕਿਤੇ ਕੋਈ ਆਖੇ ਨਾ ਕਿ ਕੀਰਤਨ ਸੁਣ ਲੈ, ਤੇ ਕੀਰਤਨ ਸੁਣਨ ਵਾਸਤੇ ਤਿਆਰ ਨਹੀਂ ਜੇ ਹੁੰਦੇ। ਆ ਮੈਂ ਵੇਖਦਾ ਕਈ ਵਾਰੀ ਪੈਲਸਾਂ ਦੇ ਵਿੱਚ ਵੀ ਕਈ ਬਜ਼ੁਰਗ ਵੀ ਨੇ, ਸਾਹਮਣੇ ਕੁਰਸੀਆਂ ਤੇ ਬੈਠੇ ਹੋਣਗੇ ਉਹਨਾਂ ਨਚਾਰਾਂ ਨੂੰ ਵੇਖਣ ਵਾਸਤੇ। ਪਰ ਜੇ ਆਖੀਏ ਨਾ ਕਿ ਸੰਗਤ ਵਿੱਚ ਬੈਠ ਜਾਓ ਤੇ ਕਹਿਣਗੇ ਨਹੀਂ ਜੀ, ਸਾਡੇ ਕੋਲੋਂ ਚੌਂਕੜੀ ਮਾਰ ਕੇ ਬੈਠਾ ਹੀ ਨਹੀਂ ਜਾਂਦਾ, ਕਿਉਂਕਿ ਅੰਦਰੋਂ ਮਨ ਬਾਣੀ ਸੁਣ ਲਈ ਤਿਆਰ ਨਹੀਂ ਹੈ।
ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ, ਛੋੜ ਜਾਹੇ ਝੂਠੇ ਸਭ ਧੰਦੇ।
ਕਹਿੰਦੇ ਨੇ ਹੇ ਅੰਨੇ ਮਨੁੱਖ, ਅਕਲ ਤੋਂ ਹੀਣੇ, ਤੂੰ ਸਮਝਦਾ ਨਹੀਂ ਇਹ ਜਿਹੜੇ ਝੂਠੇ ਧੰਦਿਆਂ ਵਿੱਚ ਤੂੰ ਫਸਿਆ ਹੋਇਆ ਨਾ, ਇਹਨਾਂ ਸਾਰੇ ਇੱਕ ਦਿਨ ਨੂੰ ਤੈਨੂੰ ਛੱਡ ਜਾਣਾ ਹੈ।
ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ।
ਇੱਕ ਅਰਦਾਸ ਬੇਨਤੀ ਹੈ ਕਿ ਹੇ ਨਾਨਕ ਆਖ, ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰ, ਰਹਿਮਤ ਕਰ, ਬਖਸ਼ਿਸ਼ ਕਰੋ। ਕਿਹੜੀ ਬਖਸ਼ਿਸ਼ ਕਰੋ? ਕਿ ਸਾਧ ਸੰਗ ਦੀਜੈ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਸਤ ਸੰਗਤ ਨਸੀਬ ਹੋ ਜਾਵੇ।
ਤਉ ਕਿਛੁ ਪਾਈਐ ਜਉ ਹੋਈਐ ਰੇਨਾ, ਜਿਸ ਹੈ ਬੁਝਾਏ ਤਿਸ ਨਾਮ ਲੈਨਾ।
ਆਖਰੀ ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਜੀ ਫਿਰ ਬਖਸ਼ਿਸ਼ ਪੈ ਕਰਦੇ ਨੇ। ਕਹਿੰਦੇ ਨੇ ਇੱਕ ਗੱਲ ਪੱਲੇ ਬੰਨ ਲਓ, ਤਉ ਕਿਛੁ ਪਾਈਐ ਜਉ ਹੋਈਐ ਰੇਨਾ। ਕਹਿੰਦੇ ਨੇ ਸਤ ਸੰਗਤ ਵਿੱਚ ਵੀ ਆ ਕੇ ਨਾ ਤੇ ਪ੍ਰਾਪਤੀ ਤਾਂ ਹੀ ਹੋਣੀ ਜੇ ਉਹਦੀ ਚਰਨ ਧੂੜੀ ਬਣ ਜਾਈਏ, ਜੇ ਉਹਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ, ਸੰਤਨ ਕੀ ਧੂਰੇ। ਇਹ ਅਵਸਥਾ ਜਦੋਂ ਬਣ ਗਈ ਨਾ, ਕਹਿੰਦੇ ਨੇ ਫੇਰ ਇਹ ਪ੍ਰਾਪਤੀ ਹੁੰਦੀ ਏ। ਪਰ ਇੱਕ ਗੱਲ ਪਾਤਸ਼ਾਹ ਜੀ ਨੇ ਕਹਿ ਦਿੱਤੀ, ਕਹਿੰਦੇ ਨੇ ਜਿਸੇ ਬਜਾਏ ਤਿਸ ਨਾਮ ਲੈਣਾ। ਕਹਿੰਦੇ ਨੇ ਜਿਹੜਾ ਜਿਹਨੂੰ ਉਹ ਸੋਝੀ ਦੇਵੇ ਨਾ, ਉਹ ਜਿਹਦੇ 'ਤੇ ਕਿਰਪਾ ਕਰੇ, ਉਹ ਹੀ ਨਾਮ ਜਪ ਸਕਦਾ, ਉਹ ਹੀ ਸੇਵਾ ਵਿੱਚ ਜੁੜ ਸਕਦਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੀ ਕਿਤੇ ਐਸੀ ਅਵਸਥਾ ਬਣ ਜਾਏ, ਸਾਡੇ ਹਿਰਦੇ ਵਿੱਚ ਨਾਮ ਵਸ ਜਾਏ, ਉਹਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਜਾਈਏ, ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿੱਥੋਂ ਤੱਕ ਦਾ ਸੁੱਖ ਮਿਲਦਾ ਹੈ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਂਦੀ ਹੈ। ਪੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਿੱਖ ਜਗਤ ਦੀ ਮਾਇਆ ਨਾਜ ਹਸਤੀ ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਕਿਰਪਾ ਕੀਤੀ ਆਵਾਜ਼ ਮਾਰ ਕੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤਉ ਕਿਛੁ ਪਾਈਐ ਜਉ ਹੋਈਐ ਰੇਨਾ, ਜਿਸ ਹੈ ਬੁਝਾਏ ਤਿਸ ਨਾਮ ਲੈਨਾ। ਰਹਾਉ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।